ਗੁਰੂ ਰੁਪਿਆਰੀ ਸਾਧ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਅਮਰੀਕਾਂਗ ਅਥਵਾ ਸੁਰਤ ਦਾ ਚੜਾਓ, ਉਸਦਾ ਅਗਲਾ ਹਿੱਸਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੰਸਾਰ ਵਿੱਚ ਕੋਈ ਕੰਮ ਦਾ ਕੰਮ ਬਿਨਾਂ ਅਮਰੀਕਾਂਗ ਦੇ ਨਹੀਂ ਹੋਇਆ। ਹਾਂਜੀ, ਸੰਸਾਰ ਵਿੱਚ ਕੋਈ ਕੰਮ ਦਾ ਕੰਮ ਬਿਨਾਂ ਅਮਰੀਕਾਂਗ ਦੇ ਨਹੀਂ ਹੋਇਆ। ਵੱਡੇ ਵੱਡੇ ਇਤਿਹਾਸਕ ਕੰਮ ਛੋਟੀ ਛੋਟੀ ਅਮਰੀਕਾਂਗ ਦੀ ਲਹਿਰ ਦੇ ਸੁਹਾਗ ਗੀਤ ਹਨ। ਫਰਾਂਕਲਿਨ ਦੇ ਅੰਦਰ ਜਿਸਨੇ ਦੱਸਿਆ ਕਿ ਬਦਲਾਂ ਦੀ ਲਿਸ਼ਕ ਦੀ ਬਿਜਲੀ ਅਤੇ ਕਮਰੇ ਦੇ ਅੰਦਰ ਮਨੁੱਖ ਦੀ ਬਣਾਈ ਤਾਰ ਬਰਖੀ ਦਾ ਲਿਸ਼ਕ ਇੱਕੋ ਚੀਜ਼ ਦੀਆਂ ਲਿਸ਼ਕਾਂ ਹਨ। ਇਸ ਏਕਤਾ ਦਾ ਖਿਆਲ ਅਮਰੀ ਜਿਹਾ ਮਲੋ ਮਲੀ ਵੜ ਆਇਆ। ਨਿਊਟਨ ਜਿਸਨੇ ਤਾਰਿਆਂ ਅਤੇ ਸੂਰਜਾਂ ਪ੍ਰਿਥਵੀਆਂ ਨੂੰ ਇੱਕ ਦੂਜੇ ਨੂੰ ਰੱਸੇ ਪਾ ਕੇ ਬੰਨਣ ਵਾਲੀ ਤਾਕਤ ਯਾਨੀ ਆਕਰਸ਼ਣ ਸ਼ਕਤੀ ਦੇ ਹਿਸਾਬ ਕੀਤੇ, ਉਹਨੂੰ ਇਹ ਮਹਾਨ ਖਿਆਲ ਇੱਕ ਨਿਮਾਣੇ ਜਿਹੇ ਸਿਓ ਦੇ ਆਪਣੇ ਬੂਟੇ ਨਾਲੋਂ ਢਹਿਣ ਕਰਕੇ ਅਮਰੋਂ ਹੀ ਆਇਆ। ਅਮਰੀਕਾਂਗ ਕਿਸੇ ਵੇਲੇ ਅਮਰੀ ਗੁੱਸੇ ਦੇ ਰੂਪ ਵਿੱਚ ਵੀ ਆਉਂਦੀ ਹੈ, ਕਦੇ ਇਸ਼ਕ ਦੇ ਤਰੰਗ ਤੋਂ ਉੱਠ ਖੜੋਦੀ ਹੈ, ਕਦੇ ਰਾਗ ਦੀ ਮੀਣ ਤੋਂ ਆ ਪੈਂਦੀ ਹੈ। ਹਾਂਜੀ, ਅਮਰੀਕਾਂਗ ਕਿਸੇ ਵੇਲੇ ਅਮਰੀ ਗੁੱਸੇ ਦੇ ਰੂਪ ਵਿੱਚ ਵੀ ਆਉਂਦੀ ਹੈ, ਕਦੇ ਇਸ਼ਕ ਦੇ ਤਰੰਗ ਤੋਂ ਉੱਠ ਖੜੋਂਦੀ ਹੈ, ਕਦੇ ਰਾਗ ਦੀ ਮੀਣ ਤੋਂ ਆ ਪੈਂਦੀ ਹੈ। ਇਹਨਾਂ ਅਪਚਲੀ ਜੋਤ ਦੀਆਂ ਅਮਰੀਕਾਂਗਾਂ ਦੇ ਮਨੁੱਖ ਦੇ ਜੀਵਨ ਦੇ ਅੰਦਰ ਆਉਣ ਪਰ ਐਮਰਸਨ ਨੇ ਆਪਣਾ ਅਪਚਲੀ ਜੋਤ ਨਾਮੇ ਐਸੇ ਲਿਖਿਆ ਹੈ। ਐਮਰਸਨ ਅਮਰੀਕਾ ਦਾ ਇੱਕ ਉੱਚ ਕੋਟੀ ਦਾ ਕਵੀ ਅਤੇ ਫਿਲਾਸਫਰ। ਹਾਂਜੀ, ਇਹਨਾਂ ਅਪਚਲੀ ਜੋਤ ਦੀਆਂ ਅਮਰੀਕਾਂਗਾਂ ਦੇ ਮਨੁੱਖ ਦੇ ਜੀਵਨ ਦੇ ਅੰਦਰ ਆਉਣ ਪਰ ਐਮਰਸਨ ਨੇ ਆਪਣਾ ਅਪਚਲੀ ਜੋਤ ਨਾਮੀ ਐਸੇ ਲਿਖਿਆ ਹੈ। ਉਹ ਲਿਖਦੇ ਹਨ, ਅਜਿਹੇ ਵਕਤ ਆਉਂਦੇ ਹਨ ਜਦਕਿ ਸਾਡੀ ਬੁੱਧੀ ਇਤਨੀ ਤੀਖਣ ਹੋਈ ਆਉਂਦੀ ਹੈ ਕਿ ਜੋ ਆਇਆ ਸੋ ਮਾਰਿਆ। ਕੋਈ ਐਸੀ ਗੱਲ ਨਹੀਂ ਜਿਹੜੀ ਇਸਨੂੰ ਨਾ ਪਤਾ ਲੱਗ ਸਕਦੀ ਹੋਵੇ। ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਹੁੰਮ ਹੁਮਾ ਕੇ ਆਣ ਕੇ ਅੱਗੇ ਅੱਗੇ ਪੇਸ਼ਵਾਈ ਕਰਦੇ ਮਿਲਦੇ ਹਨ। ਬੁੱਧੀ ਨੂੰ ਜੋ ਜੋ ਉਸ ਮੌਕੇ ਅਤੇ ਵਕਤ ਵਾਸਤੇ ਦਰਕਾਰ ਹੋਵੇ ਉਹ ਆਪ ਮੁਹਾਰਾ ਆਣ ਮਿਲਦਾ ਹੈ। ਇਸ ਵਾਸਤੇ ਬਹੁਤੀ ਪੜ੍ਹਨ ਪੜ੍ਹਾਉਣ ਦੀ ਲੋੜ ਨਹੀਂ ਆਉਂਦੀ। ਗਿਆਨ ਆਦਮੀ ਵੱਲ ਦੌੜ ਦੌੜ ਆਉਂਦਾ ਹੈ ਅਤੇ ਆਦਮੀ ਗਿਆਨ ਵੱਲ, ਦੋਵੇਂ ਇੱਕ ਹੋਏ ਪ੍ਰਤੀਤ ਹੁੰਦੇ ਹਨ। ਬਸੰਤ ਰੁੱਤ ਵਿੱਚ ਜਦ ਬਰਫਾਂ ਢਲਦੀਆਂ ਹਨ ਤਦ ਮੇਪਲ ਦੇ ਬੂਟੇ ਖੰਡ ਨਾਲ ਭਰ ਜਾਂਦੇ ਹਨ, ਵਗ ਖਲੋਂਦੇ ਹਨ ਅਤੇ ਇੰਨੀ ਜਲਦੀ ਰਸ ਦੀ ਫੁਹਾਰ ਚੱਲਦੀ ਹੈ ਜੋ ਤੁਸੀਂ ਭਰਨ ਵਾਲੇ ਟੱਬ ਇੰਨੀ ਜਲਦੀ ਹੇਠਾਂ ਨਹੀਂ ਰੱਖ ਸਕਦੇ। ਪਰ ਇਹ ਰਸ ਦਾ ਵਹਿਣ ਚੰਦ ਦਿਨ ਵਾਸਤੇ ਹੀ ਆਉਂਦਾ ਹੈ। ਜੰਗਲਾਂ ਵਿੱਚ ਸ਼ਿਕਾਰੀ ਨਿਕਲਦਾ ਹੈ, ਕੋਈ ਮੌਸਮ ਆਉਂਦਾ ਹੈ ਕਿ ਜਿੱਧਰ ਤੱਕੇ ਉਸਨੂੰ ਸ਼ਿਕਾਰ ਹੀ ਸ਼ਿਕਾਰ ਨਜ਼ਰੀ ਆਉਂਦਾ ਹੈ। ਉਹਨੂੰ ਸਥਾਨ ਅਤੇ ਮੌਕੇ ਢੂੰਡਣ ਦੀ ਕੋਈ ਲੋੜ ਨਹੀਂ ਆਉਂਦੀ। ਉੱਤਰ, ਦੱਖਣ, ਪੂਰਬ, ਪੱਛਮ ਦਰਿਆਵਾਂ ਦੇ ਨਾਲ ਨਾਲ ਜੰਗਲਾਂ ਵਿੱਚ ਹਰ ਦਰਖਤ ਦੇ ਤਲੇ ਸ਼ਿਕਾਰ ਹੀ ਸ਼ਿਕਾਰ। ਪਰ ਇਹੋ ਜਿਹੀਆਂ ਕਿਸਮਤਾਂ ਅਤੇ ਚੰਗੇ ਦਿਨ ਇਤਫਾਕੀ ਆਉਂਦੇ ਹਨ, ਸਧਾਰਨ ਨਹੀਂ, ਬਸ ਕਦੀ ਕਦੀ ਆਉਂਦੇ ਹਨ, ਨੇਮੀ ਨਹੀਂ, ਅਨੇਮੀ ਹਨ। ਫਿਰ ਦੁਹਰਾ ਦੇਈਏ ਕਿ ਇਹੋ ਜਿਹੀਆਂ ਕਿਸਮਤਾਂ ਅਤੇ ਚੰਗੇ ਦਿਨ ਇਤਫਾਕੀ ਆਉਂਦੇ ਹਨ, ਸਧਾਰਨ ਨਹੀਂ, ਬਸ ਕਦੀ ਕਦੀ ਆਉਂਦੇ ਹਨ, ਨੇਮੀ ਨਹੀਂ, ਅਨੇਮੀ ਹਨ। ਫਿਰ ਲਿਖਦੇ ਹਨ, ਵਿਚਾਰਸ਼ੀਲ ਪੁਰਖ ਘਰ ਬਾਹਰ ਜ਼ਮੀਨ ਜਾਇਦਾਦ ਅਤੇ ਆਉਣ ਵਾਲਾ ਸਰਵਸਵ ਕੁਰਬਾਨ ਕਰਨ ਨੂੰ ਤਿਆਰ ਆਉਂਦੇ ਹਨ। ਜੇ ਕਦੀ ਉਹਨਾਂ ਨੂੰ ਸੰਜਮ, ਇਕਾਗਰਤਾ ਅਤੇ ਚਿੱਤ ਦੀਆਂ ਸ਼ਕਤੀਆਂ ਦਾ ਆਪਣੇ ਹੁਕਮ ਵਿੱਚ ਕਰਨ ਦਾ ਬਲ ਮਿਲ ਸਕੇ। ਇਸ ਬਲ ਦੇ ਮਿਲਣ ਦੀ ਕਿਹੜੀ ਦੁਕਾਨ ਹੈ, ਕੌਣ ਵੇਚਦਾ ਹੈ, ਇਹ ਸਾਨੂੰ ਪਤਾ ਨਹੀਂ। ਜੇ ਵਾਰਡ ਸਾਹਿਬ ਨੂੰ ਸੱਚਮੁੱਚ ਪਤਾ ਸੀ ਜਿਵੇਂ ਉਹ ਜਾਰਜ ਤੀਸਰੇ ਨੂੰ ਆਖਦੇ ਸਨ, ਤਦ ਉਹ ਸਾਨੂੰ ਦੁਕਾਨ ਦਾ ਨੰਬਰ ਅਤੇ ਗਲੀ ਦਾ ਪਤਾ ਨਹੀਂ ਦੱਸ ਗਏ। ਫਿਰ ਲਿਖਦੇ ਹਨ ਕਿ ਸਾਨੂੰ ਕਿਸੇ ਵੇਲੇ ਇੱਕ ਝਲਕਾ ਜਿਹਾ ਵੱਜਦਾ ਹੈ, ਪਰ ਉਹ ਸਮਾਨ ਅਤੇ ਉਹ ਹਾਲਤਾਂ ਜਿਨ੍ਹਾਂ ਵਿੱਚ ਉਹ ਵਜਿਆ ਸੀ ਉਹਨਾਂ ਨੂੰ ਫਿਰ ਆਪਣੀ ਮਰਜ਼ੀ ਨਾਲ ਪੈਦਾ ਨਹੀਂ ਕਰ ਸਕਦੇ ਅਤੇ ਨਾ ਉਸ ਤਰ੍ਹਾਂ ਦੇ ਅਮਰੀਕਾਂਗ ਦੇ ਰਸ ਨੂੰ ਆਪਣੀ ਮਰਜ਼ੀ ਨਾਲ ਅੰਦਰ ਲਿਆ ਸਕਦੇ ਹਾਂ। ਕੀ ਕੀਤਾ ਜਾਵੇ? ਕਦੀ ਸਾਰੀ ਬਸੰਤ ਰੁੱਤ ਲੰਘ ਜਾਂਦੀ ਹੈ ਤੇ ਬੁਲਬੁਲਾਂ ਦੇ ਗੀਤ ਨਹੀਂ ਜਗਾਉਂਦੇ ਤੇ ਕਦੀ ਹੁਨਾਲੇ ਵਿੱਚ ਮੱਖੀਆਂ ਪਿਣ ਪਿਣ ਕਰਕੇ ਉਠਾ ਦਿੰਦੀਆਂ ਹਨ। ਹਾਂਜੀ, ਕਦੀ ਸਾਰੀ ਬਸੰਤ ਰੁੱਤ ਲੰਘ ਜਾਂਦੀ ਹੈ ਤੇ ਬੁਲਬੁਲਾਂ ਦੇ ਗੀਤ ਨਹੀਂ ਜਗਾਉਂਦੇ ਤੇ ਕਦੀ ਹੁਨਾਲੇ ਵਿੱਚ ਮੱਖੀਆਂ ਪਿਣ ਪਿਣ ਕਰਕੇ ਉਠਾ ਦਿੰਦੀਆਂ ਹਨ। ਐਮਰਸਨ ਦਾ ਮਨ ਚਾਹਵਾਨ ਹੈ ਕਿ ਅਮਰੀ ਕਾਂਗ ਦੀ ਇੱਕ ਲਗਾਤਾਰ ਜਿਹੀ ਨਿਚਰ ਧਾਰਾ ਅੰਦਰ ਵਸਦੀ ਰਹੇ। ਲਗਾਤਾਰਤਾ ਜ਼ਰੂਰੀ ਹੈ, ਸੋ ਉਸਦਾ ਸਾਧਨ ਐਮਰਸਨ ਨੇ ਕੋਈ ਨਹੀਂ ਦੱਸੇ। ਹਾਂਜੀ, ਇਹ ਲਗਾਤਾਰਤਾ ਕਿਵੇਂ ਬਰਕਰਾਰ ਰਹੇ ਅਮਰੀਕਾਂਗ ਰੂਪੀ, ਉਸਦਾ ਸਾਧਨ ਐਮਰਸਨ ਨੇ ਕੋਈ ਨਹੀਂ ਦੱਸੇ। ਪਰ ਸੁਰਤ ਵਾਲੇ ਪੁਰਸ਼ ਨੂੰ ਕੀ ਜ਼ਰੂਰੀ ਹੈ ਉਹ ਤਾਂ ਦੱਸ ਦਿੱਤਾ ਹੈ। ਸੁਰਤ ਵਾਲੇ ਪੁਰਖਾਂ ਦੇ ਕੁਝ ਕੁਝ ਲੱਛਣ ਲਿਖ ਦਿੱਤੇ ਹਨ ਅਤੇ ਬੜੀ ਸੋਹਣੀ ਬੋਲੀ ਵਿੱਚ ਲਿਖੇ ਹਨ। ਆਪ ਲਿਖਦੇ ਹਨ ਕਿ ਸੁਰਤ ਵਾਲੇ ਪੁਰਖਾਂ ਨੂੰ ਕਈ ਕਿਸਮ ਦੀਆਂ ਲੋੜਾਂ ਆਉਂਦੀਆਂ ਹਨ ਔਰ ਉਹ ਸਾਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਉਹ ਇਹ ਹਨ। ਹੁਣ ਅੱਗੇ ਐਮਰਸਨ ਨੇ ਜੋ ਜੋ ਲੋੜਾਂ ਸੁਰਤ ਵਾਲੇ ਵਾਸਤੇ ਦਰਸਾਈਆਂ ਹਨ ਉਸਦੀ ਵਿਆਖਿਆ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਆਪਣੇ ਤਰੀਕੇ ਨਾਲ ਆਪਣੇ ਅੰਦਾਜ਼ ਵਿੱਚ ਕੀਤਾ। ਸੋ ਆਓ ਦੇਖੀਏ ਕਿਹੜੀਆਂ ਕਿਹੜੀਆਂ ਚੀਜ਼ਾਂ ਸੁਰਤ ਵਾਸਤੇ ਜ਼ਰੂਰੀ ਹਨ। ਪਹਿਲੀ ਹੈ ਅਰੋਗਤਾ। ਸਰੀਰ ਦੇ ਅਰੋਗ ਹੋਣ ਨਾਲ ਜ਼ਰੂਰੀ ਹੈ ਸੁਰਤ ਚੰਗੀ ਰਹੇ। ਆਪ ਲਿਖਦੇ ਹਨ, ਅਰੋਗਤਾ ਦਾ ਮੈਂ ਆਦਰ ਕਰਦਾ ਹਾਂ ਅਤੇ ਆਖਦੇ ਹਨ ਨੀਂਦਰ ਬੜੀ ਚੰਗੀ ਚੀਜ਼ ਹੈ। ਨਹੀਂ ਭਾਈ, ਨੀਂਦਰ ਵਿੱਚ ਕਦੀ ਕਦੀ ਸੁਪਨੇ ਦੁਆਰਾ ਵੀ ਸਾਡਾ ਪਲਾ ਹੋ ਜਾਂਦਾ ਹੈ। ਅਤੇ ਫਿਰ ਲਿਖਦੇ ਹਨ ਕਿ ਆਦਮੀ ਨੂੰ ਜ਼ਰੂਰੀ ਹੈ ਜੋ ਉਹ ਆਪਣੇ ਭੈਣ ਡਰਾਂ ਅਤੇ ਫਿਕਰਾਂ ਚਿੰਤਾ ਥੀ ਬਚੇ। ਇਹ ਵੀ ਰੋਗ ਹੀ ਹਨ। ਫਿਰ ਦੁਹਰਾ ਦੇਈਏ, ਸਰੀਰ ਦੇ ਅਰੋਗ ਹੋਣ ਨਾਲ ਜ਼ਰੂਰੀ ਹੈ ਸੁਰਤ ਚੰਗੀ ਰਹੇ। ਆਪ ਲਿਖਦੇ ਹਨ, ਅਰੋਗਤਾ ਦਾ ਮੈਂ ਆਦਰ ਕਰਦਾ ਹਾਂ ਅਤੇ ਆਖਦੇ ਹਨ ਨੀਂਦਰ ਬੜੀ ਚੰਗੀ ਚੀਜ਼ ਹੈ। ਨਹੀਂ ਭਾਈ, ਨੀਂਦਰ ਵਿੱਚ ਕਦੀ ਕਦੀ ਸੁਪਨੇ ਦੁਆਰਾ ਵੀ ਸਾਡਾ ਭਲਾ ਹੋ ਜਾਂਦਾ ਹੈ। ਅਤੇ ਫਿਰ ਲਿਖਦੇ ਹਨ ਕਿ ਆਦਮੀ ਨੂੰ ਜ਼ਰੂਰੀ ਹੈ ਜੋ ਉਹ ਆਪਣੇ ਭੈਣ ਡਰਾਂ ਅਤੇ ਫਿਕਰਾਂ ਚਿੰਤਾ ਥੀ ਬਚੇ। ਇਹ ਵੀ ਰੋਗ ਹੀ ਹਨ। ਅੱਗ ਵੀ ਉਸੇ ਤਰ੍ਹਾਂ ਸਹਾਇਕ ਹੈ। ਆਪ ਨੂੰ ਸਰਦੀ ਵਿੱਚ ਅੱਗ ਦੀ ਲਾਲੀ ਚੰਗੀ ਲੱਗਦੀ ਹੈ। ਅਤੇ ਫਿਰ ਜੋ ਕੁਛ ਮੈਂ ਅੱਗ ਅਤੇ ਲੱਕੜਾਂ ਵਾਸਤੇ ਆਖਿਆ ਹੈ ਅਤੇ ਇਹਨਾਂ ਦੇ ਗੁਣ ਗਾਏ ਹਨ, ਉਹ ਗੁਣ ਅਰੋਗਤਾ, ਸਰੀਰਕ ਕਸਰਤ, ਚੰਗਾ ਖਾਣਾ, ਚੰਗਾ ਲਾਣਾ, ਤਾਕਤ ਦੀਆਂ ਚੀਜ਼ਾਂ ਖਾਣ ਵਿੱਚ ਹਨ। ਕੈਸੇ ਮਾਹੌਲ ਭਰੇ ਸ਼ਬਦਾਂ ਵਿੱਚ ਇਸ ਗੱਲ ਨੂੰ ਮੁਕਾਉਂਦੇ ਹਨ। ਬਾਜ਼ੇ ਲੋਕ ਤੈਨੂੰ ਆਖਣਗੇ ਕਿ ਭਾਈ, ਸਾਨੂੰ ਤਾਂ ਬਹੁਤ ਸਾਰੀ ਕਵਿਤਾ ਅਤੇ ਬਹੁਤ ਉੱਚੇ ਖਿਆਲ ਇੱਕ ਚਾਹ ਦੇ ਬਕਸ ਵਿੱਚ ਬੱਧੇ ਮਾਲੂਮ ਹੁੰਦੇ ਹਨ। ਠੀਕ, ਹਾਂਜੀ, ਕੈਸੇ ਮਾਹੌਲ ਭਰੇ ਸ਼ਬਦਾਂ ਵਿੱਚ ਇਸ ਗੱਲ ਨੂੰ ਮੁਕਾਉਂਦੇ ਹਨ ਕਿ ਬਾਜ਼ੇ ਲੋਕ ਤੈਨੂੰ ਆਖਣਗੇ ਕਿ ਭਾਈ, ਸਾਨੂੰ ਤਾਂ ਬਹੁਤ ਸਾਰੀ ਕਵਿਤਾ ਅਤੇ ਬਹੁਤ ਉੱਚੇ ਖਿਆਲ ਇੱਕ ਚਾਹ ਦੇ ਬਕਸ ਵਿੱਚ ਬੱਧੇ ਮਾਲੂਮ ਹੁੰਦੇ ਹਨ। ਠੀਕ, ਸੁਰਤ ਵਾਲਿਆਂ ਨੂੰ ਹੋਰ ਕਿਸ ਚੀਜ਼ ਦੀ ਲੋੜ ਹੈ? ਦੂਸਰਾ ਹੈ ਪਿਆਰਿਆਂ ਨੂੰ ਖਤ। ਇਸ ਵਿੱਚ ਮੈਨੂੰ ਐਮਰਸਨ ਇੱਕ ਇਸ਼ਾਰਾ ਕਰਦਾ ਦਿਸਦਾ ਹੈ ਜਿਹੜਾ ਮੈਂ ਲਿਖਣਾ ਚਾਹੁੰਦਾ ਹਾਂ। ਪਿਆਰਿਆਂ ਮਿੱਤਰਾਂ ਨੂੰ ਖਤ ਲਿਖਣ ਨਾਲ ਉਹ ਕਹਿੰਦੇ ਹਨ ਕਿ ਬੱਝੀ ਹੋਈ ਤਬੀਅਤ ਖੁੱਲ੍ਹ ਜਾਂਦੀ ਹੈ। ਹਾਂਜੀ, ਪਿਆਰਿਆਂ ਮਿੱਤਰਾਂ ਨੂੰ ਖਤ ਲਿਖਣ ਨਾਲ ਉਹ ਕਹਿੰਦੇ ਹਨ ਕਿ ਬੱਝੀ ਹੋਈ ਤਬੀਅਤ ਖੁੱਲ੍ਹ ਜਾਂਦੀ ਹੈ। ਨਵੇਂ ਨਵੇਂ ਕਵਿਤਾ ਦੇ ਅਲੰਕਾਰ ਸੁੱਝਦੇ ਹਨ। ਮੇਰੀ ਜਾਨ 'ਚ ਇਸ ਨਿੱਕੀ ਜਿਹੀ ਗੱਲ ਵਿੱਚ ਉਹ ਇੱਕ ਭਾਰੀ ਅਸੂਲ ਵੱਲ ਇਸ਼ਾਰਾ ਕਰਦੇ ਹਨ। ਉਹ ਇਹ ਹੈ ਕਿ ਜਦ ਕਿਸੇ ਪਿਆਰੇ ਦੀ ਯਾਦ ਆਵੇ ਤਦ ਖੁਸ਼ੀ ਆਉਂਦੀ ਹੈ ਅਤੇ ਖੁਸ਼ੀ ਨਾਲ ਸੁਰਤ ਉੱਪਰ ਚੜ੍ਹ ਜਾਂਦੀ। ਹਾਂਜੀ, ਮੇਰੀ ਜਾਨ 'ਚ ਇਸ ਨਿੱਕੀ ਜਿਹੀ ਗੱਲ ਵਿੱਚ ਉਹ ਇੱਕ ਭਾਰੀ ਅਸੂਲ ਵੱਲ ਇਸ਼ਾਰਾ ਕਰਦੇ ਹਨ। ਉਹ ਇਹ ਹੈ ਕਿ ਜਦ ਕਿਸੇ ਪਿਆਰੇ ਦੀ ਯਾਦ ਆਵੇ ਤਦ ਖੁਸ਼ੀ ਆਉਂਦੀ ਹੈ ਅਤੇ ਖੁਸ਼ੀ ਨਾਲ ਸੁਰਤ ਉੱਪਰ ਚੜ੍ਹ ਜਾਂਦੀ ਹੈ। ਅਤੇ ਹਾਂਜੀ, ਯਾਦ ਕਰਦਿਆਂ ਕਰਦਿਆਂ, ਖਤ ਲਿਖਦਿਆਂ ਲਿਖਦਿਆਂ ਸੁਰਤ ਉੱਪਰ ਚੜ੍ਹ ਜਾਂਦੀ ਹੈ। ਇਹ ਠੀਕ ਹੈ, ਪਰ ਇਸ਼ਾਰਾ ਪਿਆਰ ਵੱਲ ਹੈ। ਖਤ ਲਿਖਣੇ ਤਾਂ ਐਵੇਂ ਇੱਕ ਗੱਲ ਹੋਈ, ਜੇ ਖਤ ਨਾ ਲਿਖੇ ਯਾਦ ਕਰਕੇ ਕੇਵਲ ਆਪਣੇ ਪਿਆਰੇ ਵਾਸਤੇ ਬਾਹਰ ਜਾ ਕੇ ਫੁੱਲ ਚੁਣਾ ਦੇ ਸਿਹਰਾ ਬਣਾਇਆ ਅਤੇ ਉਹਦੇ ਗਲੇ ਵਿੱਚ ਪਾਇਆ, ਇਹ ਵੀ ਤਾਂ ਰੂਹ ਦਾ ਇੱਕ ਪੱਤਰ ਹੈ। ਹਾਂਜੀ, ਖਤ ਲਿਖਣੇ ਤਾਂ ਐਵੇਂ ਇੱਕ ਗੱਲ ਹੋਈ, ਪਰ ਇਸ਼ਾਰਾ ਤਾਂ ਪਿਆਰ ਵੱਲ ਹੈ। ਖਤ ਲਿਖਣੇ ਤਾਂ ਐਵੇਂ ਇੱਕ ਗੱਲ ਹੋਈ, ਜੇ ਖਤ ਨਾ ਲਿਖੇ ਯਾਦ ਕਰਕੇ ਕੇਵਲ ਆਪਣੇ ਪਿਆਰੇ ਵਾਸਤੇ ਬਾਹਰ ਜਾ ਕੇ ਫੁੱਲ ਚੁਣਾ ਦੇ ਸਿਹਰਾ ਬਣਾਇਆ ਅਤੇ ਉਹਦੇ ਗਲੇ ਵਿੱਚ ਪਾਇਆ, ਇਹ ਵੀ ਤਾਂ ਰੂਹ ਦਾ ਇੱਕ ਪੱਤਰ ਹੈ। ਪਿਆਰ ਵਿੱਚ ਆ ਕੇ ਕੋਈ ਕੰਮ ਕਰਨਾ, ਸੇਵਾ ਕਰਨੀ, ਇਹ ਸਭ ਸੁਰਤ ਨੂੰ ਉੱਪਰ ਲੈ ਜਾਣਗੇ। ਹਾਂਜੀ, ਪਿਆਰ ਵਿੱਚ ਆ ਕੇ ਕੋਈ ਕੰਮ ਕਰਨਾ, ਸੇਵਾ ਕਰਨੀ, ਇਹ ਸਭ ਸੁਰਤ ਨੂੰ ਉੱਪਰ ਲੈ ਜਾਂਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।